गुरु रूप प्यारी सात संगत जी, वाहिगुरु जी का खालसा, वाहिगुरू जी की फतेह। भाई साहब भाई वीर सिंह जी ने अमोलक खजाने नू जो लुप्त हो रहा सी संगता दी भेटा कीता, उसका नाम है पुरातन जन्म साखी। इस दी भूमिका आप जी नू पढ़ के सरवण करा रहे हैं, बहुत ही दिलचस्प है कि ये जन्म साखी कितों आई ते एक ही पुरातन जन्म साखी जो नाम रख्या है कि वाकई पुरातन है या इस तो पहला कुछ होर भी जन्म साखियां सन। इस जन्म साखी विच की उकाइयां हन, फिर भाई साहब जी ने किमें इस विचों जो कमियां हन वो खोल के दर्शाइयां, ते अंत विच भाई साहब जी लिखते हैं कि असा इस विच की काम कीता इस नू छापण तो पहला। ये सारे वेरवे का पता सिंखपन नू होना चाहिए है। सो इस करके आप जी नू ये भूमिका सरवण करा रहे हैं। उस तो बाद जे गुरु जी नू पाया तो इस जन्म साखी विचों कुछ कुछ साखियां आप जी दी भेट करांगे जी। आओ प्यार नाल सरवण करन दी कोशिश करिए। सिरलेख है इस जन्म साखी दी विथ्या। श्री गुरु नानक देव जी दी जीवन विथ्या नू जन्म साखी आखदे हन। कदों पहली जन्म साखी लिखी गई इसका अजे तक ठीक पता नहीं लगा। बाले वाली जन्म साखी विच उसका लिखिया जाना प्राचीन दसिया है, पर उसका मुतालिया दस देंदा है कि वह इतनी पुरानी नहीं है। वह तो दसवें सतगुरां के समय अखीर या रता मगरों की जापदी है। भाई मनी सिंह जी की साखी जो बड़ी पुरानी समझी जावे तां भी दसवें पातशाह जी दे समय तो पुरानी नहीं हो सकती। ये जन्म साखी जवाब दे हाथ विच है, अपनी अंदरली उगाई तो छेवें सतगुरां दे वेले दे लगभग दी सियाणियां ने सही कीती है। पर अगे चल के असी दसांगे कि इस साखी विच भी दसवें पातशाह दे समय जा पैण दा एक इशारा मौजूद है। जे गुरु अंगद साहब जी दे समय साखियां लिखियां गईयां सन तद उन्हां दा अजे तक पता नहीं चलदा। ये पुरातन रवायत है और कौम विच प्रवृत्त है कि असल जन्म साखी नू हिंदालिया ने विगाड़ के साखी लिखी ते उसदा नाम बाले वाली साखी ही प्रवृत्त कीता। उस साखी दे पढ़न तो पता लगदा है कि लिखण वाले पास ये जन्म साखी जिस दी विथ्या असी लिख रहे हाँ मौजूद सी, क्योंकि मौजूदा बाले वाली जन्म साखी विच इस साखी दे फिकरे अते सत्रा मिलदियां हन। और उत्तराखंड दी तीसरी उदासी तो ऊ बहू इसे दी नकल करके लिखी है। सो हो सकदा है कि असल जन्म साखी एओ होवे जिस तो मौजूदा बाले वाली ते होर नकलां हुईयां, पर मुमकिन है कि इस तो पहला कोई होर जन्म साखी भी होवे जो इसका भी मूल होवे। ए गल अजे खोज दी मुथाज है। बाले वाली जो प्रसिद्ध है सो इसे नू विगाड़ के या जे कोई होर भी सी जो मिलदी नहीं तां दोहां नू विगाड़ के हिंदालिया ने अपना मतलब साधन लई हिंदाल दी उन्हां नाल बराबरी ते वडियाई दे वाक पावण लई लिखी। ए गल बाबे हिंदाल दी अपनी जन्म साखी पढ़िया सही हो जांदी है। इस जन्म साखी दी जवाब दे हत्थां विच है, मुड़ के परविरत इस तरह होई कि काल बकर नामे एक अंग्रेज़ नू इसका एक पुरातन नुस्खा हाथ आया। उसने ये ईस्ट इंडिया कंपनी नू दिता जिन्हां ने इसनू इंडिया ऑफिस लंडन दी लाइब्रेरी विच रख्या। सन 1883 ईस्वी विच अमृतसर दे सिखां ने लेफ्टिनेंट गवर्नर पास बेनती कीती कि उन्हां दे पढ़न लई ये जन्म साखी इंडिया ऑफिस लंडन तो मंगवा दिती जावे। सो मिस्टर रास लाइब्रेरियन दी कृपा नाल ये साखी उसे साल दी सावणी रुत्ते पंजाब विच कली गई तां जो लाहौर ते अमृतसर विच पड़ताल हो सके। लेफ्टिनेंट गवर्नर जनरल पास सिखां वालों इस दी फोटो लैण दी इच्छा प्रगट होण ते इस साखां दी सरकारी तौर ते फोटो लै के कुछ कापियां फोटो जिंकोग्राफी दे तरीके ते छापियां गईयां ते सर चार्ल्स एच सन ਲੈਫਟੀਨੈਂਟ ਗਵਰਨਰ ਪੰਜਾਬ ਨੇ ਚੋਣਵੇਂ ਥਾਈਂ ਇਹੋ ਸੁਗਾਤ ਵਜੋਂ ਦਿੱਤੀਆਂ। ਥੋੜ੍ਹੇ ਹੀ ਚਿਰ ਪਿੱਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿੱਚ ਇਸ ਦਾ ਉਤਾਰਾ ਛਪਵਾਇਆ। ਇਸ ਨੂੰ ਲੋਕ ਵਲੈਤ ਵਾਲੀ ਜਨਮ ਸਾਖੀ ਆਖਣ ਲੱਗ ਪਏ। 1885 ਈਸਵੀ ਵਿੱਚ ਲਿਖੇ ਦਿਬਾਚੇ ਵਿੱਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਆਪਣੇ ਦੌਰੇ ਵਿੱਚ ਉਹਨਾਂ ਨੂੰ ਇੱਕ ਜਨਮ ਸਾਖੀ ਆਫਜ਼ਾਬਾਦ ਵਿੱਚ ਹੱਥ ਆਈ, ਜਿਸ ਨੂੰ ਪੜਤਾਲ ਕਰਨ 'ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ। ਕੇਵਲ ਕਿਤੇ ਕਿਤੇ ਅੱਖਰਾਂ, ਪੱਦਾਂ ਜਾਂ ਫਿਕਰਿਆਂ ਦਾ ਕੁਛ ਕੁਛ ਫਰਕ ਸੀ। ਇਸ ਦਾ ਨਾਮ ਉਹਨਾਂ ਨੇ ਹਾਫਜ਼ਾਬਾਦ ਵਾਲੀ ਸਾਖੀ ਠਹਿਰਾਇਆ। ਇਹ ਨੁਸਖਾ ਮਾਲੂਮ ਹੁੰਦਾ ਹੈ ਕਿ ਮਿਸਟਰ ਮੈਕਾਲਿਫ ਪਾਸ ਪੁੱਜਾ। ਉਹਨਾਂ ਇਸ ਨੂੰ ਆਪਣੇ ਖਰਚ 'ਤੇ ਗੁਰਮੁਖੀ ਅੱਖਰਾਂ ਵਿੱਚ ਛਪਵਾਇਆ, ਵਿਰਾਮ ਆਪ ਲਗਾਏ, ਸ਼ਬਦ ਵੱਖਰੇ ਕਰਕੇ ਛਾਪੇ। ਇਸ ਦੀ ਭੂਮਿਕਾ ਭਾਈ ਗੁਰਮੁਖ ਸਿੰਘ ਜੀ ਪ੍ਰੋਫੈਸਰ ਓਰੀਐਂਟਲ ਕਾਲਜ ਨੇ ਲਿਖੀ ਅਤੇ ਇਹ ਵੀ ਪੱਥਰ ਦੇ ਛਾਪੇ ਵਿੱਚ 1885 ਈਸਵੀ ਸਨ ਵਿੱਚ 15 ਨਵੰਬਰ ਨੂੰ ਛਪ ਗਈ। ਇਸ ਉਤਾਰੇ ਨੂੰ ਲੋਕ ਕੀ ਮੈਕਾਲਫ ਵਾਲੀ ਜਨਮ ਸਾਖੀ ਆਖਣ ਲੱਗ ਪਏ। ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ 1790 ਦਾ ਉਤਾਰਾ ਕੀਤਾ, ਜੋ ਇਸੇ ਜਨਮ ਸਾਖੀ ਦਾ ਇੱਕ ਨੁਸਖਾ ਸੀ। ਤਸਵੀਰਾਂ ਵੀ ਇਸ ਵਿੱਚ ਸਨ। ਲਾਹੌਰ ਕਿਸੇ ਕਿਤਾਬ ਫਰੋਸ਼ ਕੋਲ ਡਿੱਠਾ ਸੀ, ਫਿਰ ਉਹਨਾਂ ਨੇ ਲਾਹੌਰ ਜਨਮ ਅਸਥਾਨ ਦੇ ਗੁਰਦੁਆਰੇ ਪਾਸ, ਫਿਰ ਫਿਰੋਜ਼ਪੁਰ ਵਿੱਚ 1787 ਦਾ ਇੱਕ ਨੁਸਖਾ ਡਿੱਠਾ ਸੀ, ਜਿਸ ਵਿੱਚ ਲਿਖਿਆ ਸੀ ਕਿ 1727 ਵਿੱਚ ਬੁਰਹਾਨਪੁਰ ਵਿੱਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇੱਕ ਕਾਪੀ ਉਹਨਾਂ ਸ਼ਿਕਾਰਪੁਰ ਵਿੱਚ ਲਿਖੀ ਹੈਦਰਾਬਾਦ ਦੇਖੀ ਸੀ, ਇੱਕ ਕਾਪੀ ਬਹਾਵਲਪੁਰ ਦੇ ਇਲਾਕੇ ਬੰਦਈਆਂ ਦੇ ਡੇਰੇ ਵੇਖੀ ਸੀ। ਬਰਦਵਾਨ ਦੀ ਲਿਖੀ ਹੋਈ ਇੱਕ ਕਾਪੀ ਸਮਤ 1814 ਦੀ ਮੁਲਕ ਰਾਜ ਭੱਲੇ ਨੇ ਵੇਖੀ ਸੀ। ਹੁਣ ਇਸ ਦੇ ਲਿਖੇ ਜਾਣ ਦੇ ਸਮੇਂ ਦੀ ਕੁਛ ਕੁ ਪੜਤਾਲ। ਪਹਿਲਾ, ਗੁਰੂ ਜੀ ਦੀ ਬਾਲ ਅਵਸਥਾ ਦੇ ਕੌਤੁਕਾਂ ਸਾਖੀ 3 ਵਿੱਚ ਲਿਖਿਆ ਹੈ ਕਿ ਜਬ ਗੁਰੂ ਨਾਨਕ ਬਰਸਾਂ ਨਾਵਾਂ ਕਾ ਹੋਇਆ ਤਾਂ ਫਿਰ ਤੋਰਕੀ ਪੜਨ ਪਾਇਆ। ਜਦੋਂ ਗੁਰੂ ਜੀ ਬਾਲ ਅਵਸਥਾ ਵਿੱਚ ਸੇ ਤਾਂ ਰਾਜ ਪਠਾਣ ਦਾ ਸੀ ਅਤੇ ਮਕਤਬਾ ਵਿੱਚ ਫਾਰਸੀ ਪੜ੍ਹਾਉਂਦੇ ਸੀ। ਤੋਰਕੀ ਚਾਹੇ ਫਾਰਸੀ ਨੂੰ ਆਮ ਲੋਕ ਕਹਿੰਦੇ ਹੋਣ, ਚਾਹੇ ਫਾਰਸੀ, ਅਰਬੀ, ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿੱਚ ਪਦ ਤੁਰਕੀ ਦਾ ਵਰਤਾਓ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਔਰ ਉਹਨਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤਾਂ ਤੇ ਇਹ ਸਾਖੀ ਮੁਗਲਾਂ ਦੇ ਰਾਜ ਹੋ ਚੁੱਕੇ ਤੋਂ ਚੋਖਾ ਚਿਰ ਬਾਅਦ ਲਿਖੀ ਗਈ। ਦੂਸਰਾ, ਇਸ ਸਾਖੀ ਵਿੱਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ, ਇਸ ਕਰਕੇ ਇਹ ਸਾਖੀ 5ਵੇਂ ਸਤਿਗੁਰਾਂ ਦੇ ਸਮੇਂ ਜਾਂ ਮਗਰੋਂ ਲਿਖੀ ਗਈ। ਗਾਲਬਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਦੇ ਬਾਅਦ, ਜੋ ਸਮਤ 1661 ਬਿਕਰਮੀ ਦੀ ਗੱਲ ਹੈ, ਇਸ ਦੀ ਬੋਲੀ ਅਤੇ ਅੱਖਰਾਂ ਦਾ ਖਿਆਲ ਕਰਕੇ ਇਸ ਨੂੰ 6ਵੀਂ ਪਾਤਸ਼ਾਹੀ ਦੇ ਸਮੇਂ ਦੀ ਵੀ ਕਈ ਸਿਆਣੇ ਅਸਾਈ ਕੀਤਾ ਸੀ। ਤੀਸਰਾ, ਇਸ ਸਾਖੀ ਦੇ ਅੰਦਰਲੇ ਪੰਨੇ ਨੇ ਜਿੱਥੇ ਸਾਖੀ ਸੰਪੂਰਨ ਹੋਈ ਹੈ ਉੱਥੇ ਲਿਖਿਆ ਹੈ, ਅਭੁੱਲ ਗੁਰੂ ਬਾਬਾ ਜੀ ਬੋਲੋ ਵਾਹਿਗੁਰੂ ਜੀ ਕੀ ਫਤਿਹ ਹੋਈ, ਤੇਰਾ ਪੁਰਾਣਾ ਹੈ। ਬੋਲੋ ਵਾਹਿਗੁਰੂ ਦਾ ਆਮ ਵਰਤਾਰਾ ਭੱਟਾਂ ਦੇ ਸਵਈਏ ਰਚਣ ਦੇ ਬਾਅਦ ਹੋਇਆ ਹੈ। ਪਹਿਲੇ ਵਾਹਿਗੁਰੂ ਮੰਤਰ ਦੀ ਸੂਰਤ ਵਿੱਚ ਗੁਪਤ ਵਾਕ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਬਾਅਦ ਆਮ ਸ਼ੁਰੂ ਹੋਇਆ। ਇਹ ਵੀ 6ਵੇਂ ਸਤਿਗੁਰਾਂ ਦੇ ਸਮੇਂ ਦੇ ਲਗਭਗ ਲੈ ਜਾਂਦਾ ਹੈ। ਪਰ ਉੱਪਰ ਲਿਖੀ ਇਬਾਰਤ ਵਿੱਚ ਇੱਕ ਵਾਕ ਹੈ, ਬੋਲੋ ਵਾਹਿਗੁਰੂ ਜੀ ਕੀ ਫਤਿਹ ਹੋਈ। ਵਾਹਿਗੁਰੂ ਜੀ ਕੀ ਫਤਿਹ, ਇਹ ਵਾਕ ਖਾਲਸਾ ਪੰਥ ਰਚਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਸਨ। ਫਿਰ ਨਾਲ ਹੋਈ ਪਦ ਹੈ, ਇਹ ਵਧੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੱਲ ਲੈ ਜਾਂਦਾ ਹੈ। ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਛਕਣ ਸਮੇਂ ਹੋਈ, ਉਹ ਸਮਤ ਬਿਕਰਮੀ 1756 ਯਾਨੀ 1699 ਈਸਵੀ ਹੈ। ਇਸ ਹਿਸਾਬ ਵਿੱਚ ਇਹ ਸਾਖੀ 1756 ਸਮਤ ਤੋਂ ਮਗਰੋਂ ਦੀ ਜਾਸਾਈ ਹੁੰਦੀ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਜਨਮ ਸਾਖੀ ਪੁਰਾਤਨ ਹੋਵੇ ਅਤੇ ਵਲੈਤ ਵਾਲਾ ਨੁਸਖਾ 1756 ਦੇ ਬਾਅਦ ਲਿਖਿਆ ਗਿਆ ਹੋਵੇ ਅਤੇ ਲਿਖਾਰੀ ਸਹਿਜ ਸੁਭਾਅ ਉਸ ਵੇਲੇ ਪ੍ਰਵਿਰਤ ਹੋਇਆ, ਫਿਰ ਦਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਗਿਆ ਹੋਵੇ। ਇਹ ਵੀ ਮੁਮਕਿਨ ਨਹੀਂ ਕਿ ਇਹ ਇਬਾਰਤ ਇਤਫਾਕ ਨਾਲ ਲਿਖੀ ਗਈ ਹੋਵੇ। ਹਰ ਹਾਲਤ ਵਿੱਚ ਖੋਜਕਾਂ ਦਾ ਧਿਆਨ ਇਸ ਪਰ ਜ਼ਰੂਰ ਖਰਚ ਹੋਣਾ ਚਾਹੀਏ। ਚੌਥਾ, ਇਸ ਦੀ ਬੋਲੀ ਨਿਰੋਲ ਪੋਠੋਹਾਰੀ ਨਹੀਂ ਅਤੇ ਨਾ ਹੀ ਨਿਰੋਲ ਲੈਂਦੇ ਦੀ ਹੈ। ਜੇਲਮ ਦੇ ਇਸ ਕਿਨਾਰੇ ਜਾਂ ਉਸ ਕਿਨਾਰੇ ਦੀ ਬੋਲੀ ਨਾਲ ਮੇਲ ਖਾਂਦੀ ਹੈ ਅਤੇ ਅੱਖਰ ਇਸ ਦੇ ਆਹੇ, ਔਂਕੜ ਅਤੇ ਲੱਲ੍ਹੇ ਆਦਿ ਦੇ ਵਿਚਾਰ ਤੋਂ ਪੁਰਾਤਨ ਢੰਗ ਦੇ ਲੱਗਦੇ ਹਨ। ਇਸ ਦਾ ਕਾਰਨ ਇਸ ਦਾ ਪੁਰਾਣਾ ਹੋਣਾ ਵੀ ਹੋ ਸਕਦਾ ਹੈ ਅਤੇ ਲਿਖਾਰੀ ਦਾ ਉਸ ਅੱਖਰਾਂ ਦੀ ਕੁੰਡੀ ਤੋਂ ਨਾਵਾਕਫ ਹੋਣਾ ਵੀ ਹੋ ਸਕਦਾ ਹੈ, ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੋਹਣੀ ਸ਼ਕਲ ਲੈ ਗਈ ਸੀ, ਕਿਉਂਕਿ ਹਾਸ਼ੀਏ ਦੀਆਂ ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ, ਜੋ ਹੁਨਰ ਕੇ ਉਦੋਂ ਚੰਗੇ ਕਮਾਲ 'ਤੇ ਸੀ। ਹਾਸ਼ੀਏ ਦੀਆਂ ਲੀਕਾਂ ਉਗੜ ਦੁਗੜੀਆਂ ਉਸਦੇ ਚਲਾਊ ਲਿਖਤ ਹੋਣ ਦੀ ਗਵਾਹੀ ਹਨ ਅਤੇ ਇਸੇ ਤਰ੍ਹਾਂ ਲਿਖਤ ਵੀ ਚਲਾਊ ਹੋ ਸਕਦੀ ਹੈ। ਲਿਖਣ ਵਾਲਾ ਕਸਬੀ ਲਿਖਾਰੀ ਨਹੀਂ ਜਾਪਦਾ। ਪੰਜਵਾਂ, ਇਹ ਗੱਲ ਕਿ ਵਲੈਤ ਪਹੁੰਚਾ ਨੁਸਖਾ ਇਸ ਦਾ ਅਸਲੀ ਕਰਤਾ ਦਾ ਪਹਿਲਾ ਨੁਸਖਾ ਹੈ, ਇਸ ਦੇ ਅੰਦਰ ਦੀ ਗਵਾਹੀ ਤੋਂ ਰੱਦ ਹੋ ਜਾਂਦਾ ਹੈ। ਇਸ ਨੁਸਖੇ ਤੋਂ ਪਹਿਲੇ ਕੋਈ ਹੋਰ ਨੁਸਖਾ ਸੀ, ਇਸ ਦਾ ਉਤਾਰਾ ਹੈ, ਫਿਰ ਇਹ ਨੁਸਖਾ ਉਸਦਾ ਠੀਕ ਉਤਾਰਾ ਹੈ ਜਾਂ ਕੁਝ ਫਰਕ ਪੈ ਗਿਆ ਹੈ, ਇਹ ਗੱਲ ਹਾਫਜ਼ਾਬਾਦੀ ਨੁਸਖੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿਸ ਪੈਂਦੀ ਹੈ ਕਿ ਦੋਵੇਂ ਉਤਾਰੇ ਇੱਕ ਮੂਲ ਦੇ ਹਨ ਪਰ ਆਪੋ ਵਿੱਚ ਫਰਕ ਕਰ ਗਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖਾ ਵੀ ਅਸਲੀ ਮੂਲ ਤੋਂ ਚੋਖਾ ਫਰਕ ਕਰ ਗਿਆ ਹੋਵੇਗਾ। ਇਹ ਗੱਲ ਕਿ ਇਹ ਨੁਸਖਾ ਕਿਸੇ ਹੋਰ ਦਾ ਉਤਾਰਾ ਹੈ ਇਉਂ ਸਪਸ਼ਟ ਹੁੰਦੀ ਹੈ। ਊੜਾ, ਸਾਖੀ ਨੰਬਰ 28 ਵਿੱਚ ਲਿਖਿਆ ਕਿ ਉਹ ਦੁਨੀਆਦਾਰ ਫਕੀਰ ਥੇ। ਅਗਲਾ ਪਿਛਲਾ ਪ੍ਰਾਕਰਣ ਸਾਫ਼ ਦੱਸਦਾ ਹੈ ਕਿ ਇੱਥੇ ਪਾਠ ਚਾਹੀਦਾ ਸੀ ਉਹ ਦੀਨਦਾਰ ਫਕੀਰ ਥੇ, ਕਿਉਂਕਿ ਉਹ ਅਫਸੋਸ ਕਰਦਾ ਹੈ ਕਿ ਜੇ ਮੈਂ ਦੀਨ ਮੰਗਦਾ ਹਾਂ ਤਾਂ ਦੀਨ ਪਾਉਂਦਾ, ਮੈਂ ਦੁਨੀਆ ਚਾਹੀ ਤਾਂ ਦੁਨੀਆ ਮਿਲੀ। ਹਾਫਜ਼ਾਬਾਦ ਨੁਸਖੇ ਵਿੱਚ ਪਾਠ ਹੈ ਦੀਨਦਾਰ ਫਕੀਰ ਥੇ, ਜੋ ਸ਼ੁੱਧ ਹੈ। ਇਹ ਅਸ਼ੁੱਧੀ ਵਲੈਤੀ ਨੁਸਖੇ ਦੀ ਐਸੀ ਹੈ ਕਿ ਜਿਸ ਦੇ ਅਸ਼ੁੱਧ ਹੋਣ ਦਾ ਰੱਤਾ ਸੰਸਾ ਨਹੀਂ ਰਹਿ ਸਕਦਾ ਅਤੇ ਇਹ ਅਸ਼ੁੱਧੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ। ਹਾਫਜ਼ਾਬਾਦੀ ਨੁਸਖੇ ਦਾ ਸ਼ੁੱਧ ਪਾਠ ਇਸ ਦਲੀਲ ਨੂੰ ਪ੍ਰੋੜਤਾ ਦਿੰਦਾ ਹੈ। ਐੜਾ, ਸਾਖੀ ਨੰਬਰ 30 ਵਿੱਚ ਮਰਦਾਨੇ ਦਾ ਵਾਕ ਹੈ, ਜੋ ਤੇਰਾ ਆਹਾਰ ਹੋਵੇ ਸੋ ਮੇਰਾ ਹੋਵੇ, ਸੋ ਮੇਰਾ ਆਹਾਰ ਕਰੇ। ਇਸ ਵਿੱਚ ਮੇਰਾ ਆਹਾਰ ਕਰੇ ਇਤਨੇ ਅੱਖਰ ਵਾਧੂ ਹਨ, ਸੋ ਮੇਰਾ ਹੋਵੇ ਅਤੇ ਸੋ ਮੇਰਾ ਆਹਾਰ ਕਰੇ ਦੋਵੇਂ ਇੱਕ ਮਤਲਬ ਰੱਖਦੇ ਹਨ, ਦੋਵਾਂ ਵਿੱਚੋਂ ਇੱਕ ਬੇਲੋੜਾ ਹੈ। ਅਸਲੀ ਕਰਤਾ ਆਪਣੇ ਨੁਸਖੇ ਵਿੱਚ ਇਹ ਭੁੱਲ ਨਹੀਂ ਛੱਡ ਸਕਦਾ, ਇਹ ਭੁੱਲ ਉਤਾਰੇ ਦੀ ਹੈ। ਹਾਫਜ਼ਾਬਾਦ ਵਾਲਾ ਨੁਸਖਾ ਇਸ ਦੀ ਪ੍ਰੋੜਤਾ ਕਰਦਾ ਹੈ, ਜਿਸ ਵਿੱਚ ਕਿ ਸੋ ਮੇਰਾ ਆਹਾਰ ਕਰੇ ਪਾਠ ਨਹੀਂ ਹੈ। ਈੜੀ, ਸਾਖੀ ਨੰਬਰ 31 ਵਿੱਚ ਜਦ ਗੁਰੂ ਜੀ ਪਿੱਛੋਂ ਰਾਤੀ ਸਦੜਾ ਸ਼ਬਦ ਦਾ ਭੋਗ ਪਾਉਂਦੇ ਹਨ ਤਾਂ ਆਖਦੇ ਹਨ, ਬਾਬਾ ਜੀ, ਮਾਤਾ ਜੀ, ਅਸੀਂ ਜੋ ਆਏ ਹਾਂ ਜੋ ਕਹਿ ਥਾਂ ਆਵੇਂਗੇ। ਇਸ ਵਿੱਚ ਕਹਿ ਥਾਂ ਪਾਠ ਅਸ਼ੁੱਧ ਹੈ, ਚਾਹੀਦਾ ਹੈ ਕਹਿਆ ਥਾ। ਇਹ ਆਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ। ਇਸ ਦੀ ਪੁਸ਼ਟੀ ਹਾਫਜ਼ਾਬਾਦ ਨੁਸਖੇ ਤੋਂ ਹੁੰਦੀ ਹੈ, ਜਿਸ ਵਿੱਚ ਪਾਠ ਹੈ ਕਹਿਆ ਥਾ। ਸੱਸਾ, ਸਾਖੀ ਨੂੰ 30 ਵਿੱਚ ਇਹ ਪਾਠ ਜਾਂ ਇਹ ਬਚਨ ਕਰੇ ਜੋ ਮੇਰੇ ਕਰਮ ਵੀ ਨਾ ਵਿਚਾਰੇ, ਮੇਰੇ ਕਰਮ ਵੀ ਨਾ ਵਿਚਾਰੇ ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫਿਕਰੇ ਜਾਂ ਇਹ ਬਚਨ ਕਰੇ ਵਿੱਚ ਵੀ ਪਦ ਵੀ ਚਾਹੀਦਾ ਸੀ, ਕਿਉਂਕਿ ਪਹਿਲੇ ਇਹ ਗੱਲ ਮਰਦਾਨਾ ਮੰਗ ਆਇਆ ਹੈ ਕਿ ਜੋ ਤੇਰਾ ਆਹਾਰ ਹੈ ਸੋ ਮੇਰਾ ਹੋਵੇ, ਹੁਣ ਦੂਸਰੀ ਗੱਲ ਮੰਗਦਾ ਹੈ ਕਿ ਮੇਰੇ ਵੀ ਕਰਮ ਨਾ ਵਿਚਾਰੇ। ਇਸ ਵਿੱਚ ਪਈ ਭੀ ਦੱਸਦੀ ਹੈ ਕਿ ਪਹਿਲੇ ਇੱਕ ਗੱਲ ਹੋਰ ਮੰਗਾਇਆ ਹੈ ਤਾਂ ਤੇ ਜ਼ਰੂਰੀ ਹੋ ਗਿਆ ਹੈ। ਜਦ ਮਰਦਾਨਾ ਕਹਿੰਦਾ ਹੈ ਜਾਂ ਇਹ ਬਚਨ ਕਰੇ, ਇਸ ਵਿੱਚ ਭੀ ਪਦ ਯਾਨੀ ਭੀ ਆਵੇ। ਹਾਫਜ਼ਾਬਾਦ ਨੁਸਖਾ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ, ਕਿਉਂਕਿ ਉਸ ਵਿੱਚ ਇੱਥੇ ਭੀ ਪਦ ਹੈ ਅਤੇ ਪਾਠ ਹੈ ਜੋ ਇਹ ਵੀ ਬਚਨ ਕਰੇ। ਹਾਹਾ, ਸਾਖੀ ਨੰਬਰ 45 ਵਿੱਚ ਗੁਰੂ ਬਾਬੇ ਨੇ 100 ਉਲਾਮੇ ਦਿਨੇ ਕੇ ਵਾਲਾ ਸਲੋਕ ਦੇ ਕੇ ਬਹਾਵਦੀ ਨੂੰ ਆਖਿਆ, ਕਰਮ ਕਰੰਗ ਹੈ ਉੱਥੇ ਹੰਸ ਦਾ ਮਾਂ ਨਾ ਹੀ ਹੈ। ਇਸ ਵਿੱਚ ਸਪਸ਼ਟ ਹੈ ਕਿ ਮੰਮਾ ਇਕੱਲਾ ਕੋਈ ਅਰਥ ਨਹੀਂ ਇੱਥੇ ਦੇਂਦਾ। ਸ਼ੁੱਧ ਪਾਠ ਚਾਹੀਦਾ ਹੈ ਕੰਮ, ਇਉਂ ਉੱਥੇ ਹੱਸਦਾ ਕੰਮ ਨਾਹੀਂ। ਹੁਣ ਇਹ ਕੰਮ ਕੱਕੇ ਨੂੰ ਟਿੱਪੀ ਦਾ ਰਹਿ ਜਾਣਾ ਦੱਸਦਾ ਹੈ ਕਿ ਇਹ ਉਤਾਰੇ ਵਿੱਚ ਭੁੱਲ ਪਈ ਹੈ। ਹਾਫਜ਼ਾਬਾਦੀ ਨੁਸਖੇ ਵਿੱਚ ਸਲੋਕ ਤੋਂ ਮਗਰੋਂ ਇਤਨੀ ਇਬਾਰਤ ਹੈ ਹੀ ਨਹੀਂ। ਤਾਂ ਬਾਬਾ ਬੋਲਿਆ, ਆਖਿਉਸ ਮਖਦੂਮ ਬਹਾਵਦੀ ਕਰਮ ਕਰੰਗ ਹੈ, ਉੱਥੇ ਹੰਸ ਦਾ ਮਾਂ ਨਹੀਂ ਹੈ ਜੋ ਉੱਥੇ ਬਹਿਣ। ਇਹ ਸਾਰੀ ਇਬਾਰਤ ਜਾਂ ਤਾਂ ਅਸਲੀ ਨੁਸਖੇ ਵਿੱਚ ਹੈ ਹੀ ਨਹੀਂ ਸੀ, ਵਲੈਤ ਵਾਲੀ ਦੇ ਉਤਾਰਾ ਕਰਨ ਵਾਲੇ ਨੇ ਸਲੋਕ ਦੇ ਅਰਥ ਆਪ ਪਾਏ ਹੋਣਗੇ, ਜੋ ਹੈ ਸੀ ਤਾਂ ਹਾਫਜ਼ਾਬਾਦੀ ਨੁਸਖੇ ਵਾਲੇ ਤੋਂ ਰਹਿ ਗਈ ਹੈ। ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਜਨਮ ਸਾਖੀ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਸੀ, ਚਾਹੇ ਉਹ ਬਿਲਕੁਲ ਵਿਲੱਖਣ ਚੀਜ਼ ਸੀ, ਚਾਹੋ ਇੰਨਾ ਵਲੈਤ ਪਹੁੰਚੀ ਅਤੇ ਹਾਫਜ਼ਾਬਾਦ ਵਾਲੀ, ਦੋਵੇਂ ਕਿਸੇ ਹੋਰ ਦਾ ਉਤਾਰਾ ਹਨ ਜੋ ਅਜੇ ਤੱਕ ਹੱਥ ਨਹੀਂ ਆਇਆ, ਅਤੇ ਇਹ ਉਤਾਰੇ ਉਸ ਅਸਲ ਨਾਲੋਂ ਫਰਕ ਕਰ ਗਏ ਹੋਏ ਜਾਪਦੇ ਹਨ। ਇਸ ਪੋਥੀ ਵਿੱਚ ਜੋ ਕੁਛ ਹਸਾਂ ਕੀਤਾ ਹੈ ਉਸ ਦਾ ਵੇਰਵਾ ਇਹ ਹੈ। ਪਹਿਲਾ, ਵਲੈਤ ਵਾਲੀ ਜਨਮ ਸਾਖੀ ਦਾ ਫੋਟੋ ਦਾ ਨੁਸਖਾ, ਹਾਫਜ਼ਾਬਾਦੀ ਨੁਸਖੇ ਦਾ ਪੱਥਰ ਦੇ ਛਾਪੇ ਦਾ ਨੁਸਖਾ ਜੋ ਮਿਸਟਰ ਮੈਕਾਲਫ ਵਾਲਾ ਪ੍ਰਸਿੱਧ ਹੈ, ਅਤੇ ਸਿੰਘ ਸਭਾ ਲਾਹੌਰ ਦੇ ਪੱਥਰ ਦੇ ਛਾਪੇ ਦਾ ਨੁਸਖਾ, ਤ੍ਰਿਆਂ ਦਾ ਮੁਕਾਬਲਾ ਕਰਕੇ ਇਹ ਉਤਾਰਾ ਤਿਆਰ ਹੋਇਆ, ਅਤੇ ਜ਼ਰੂਰੀ ਅਤੇ ਅਰਥ ਭਾਵ ਦੀ ਸਿੱਧੀ ਵਾਲੇ ਸਾਰੇ ਫਰਕ ਨੋਟਾਂ ਵਿੱਚ ਦੱਸ ਦਿੱਤੇ ਹਨ। ਜੋ ਫਰਕ ਗੈਰ ਜ਼ਰੂਰੀ ਖਿਆਲ ਕੀਤੇ ਗਏ ਹਨ ਉਹ ਨਹੀਂ ਦੱਸੇ, ਅਤੇ ਉੱਥੇ ਇਬਾਰਤ ਇਸ ਵਿੱਚ ਇਹ ਰੱਖੀ ਹੈ ਜੋ ਫੋਟੋ ਵਾਲੇ ਨੁਸਖੇ ਵਿੱਚ ਹੈ। ਜੋ ਸਾਖੀਆਂ ਹਾਫਜ਼ਾਬਾਦ ਦੀ ਨੁਸਖੇ ਵਿੱਚ ਹਨ ਅਤੇ ਵਲੈਤ ਵਾਲੇ ਵਿੱਚ ਨਹੀਂ ਸਨ, ਉਹ ਇਸ ਵਿੱਚ ਪਾ ਦਿੱਤੀਆਂ ਹਨ ਅਤੇ ਟੂਕ ਵਿੱਚ ਦੱਸ ਦਿੱਤਾ ਹੈ। ਜੇ ਕਿਤੇ ਉਸ ਤੋਂ ਇਬਾਰਤ ਲਈ ਹੈ ਤਾਂ ਵੀ ਟੂਕ ਵਿੱਚ ਦੱਸ ਦਿੱਤਾ ਹੈ। ਦੂਸਰਾ, ਪਦਾਂ ਨੂੰ ਨਿਖੇੜਿਆ ਅਸਾਂ ਹੈ ਅਤੇ ਇੱਕ ਕੌਮਾ ਕੁਸ਼ਚਨ ਮਾਰਕ ਆਦਿਕ ਨਿਸ਼ਾਨ ਪਾਠ ਦੀ ਸੁਗਮਤਾ ਵਾਸਤੇ ਅਸਾਂ ਲਾਏ ਹਨ, ਅਤੇ ਕਿਤੇ ਬਿੰਦੀ ਅਤੇ ਅਦਕ ਵੀ ਲਾਈ ਹੈ ਜੋ ਪਾਠ ਸ਼ੁੱਧ ਸਮਝ ਪਵੇ। ਤੀਸਰਾ, ਸਫ਼ਿਆਂ ਦੀ ਤਰਤੀਬ ਇਸ ਛਾਪੇ ਵਿੱਚ ਛਪੀ ਪੋਥੀ ਦੀ ਆਪਣੀ ਹੈ। ਫੋਟੋ ਦੇ ਨੁਸਖੇ ਦੇ ਸਫ਼ੇ ਪੁਰਾਣੇ ਵਹੀ ਖਾਤੇ ਦੇ ਤਰੀਕੇ ਦੇ ਆਹਮੋ ਸਾਹਮਣੇ ਸਫ਼ਿਆਂ ਨੂੰ ਇੱਕ ਪੰਨਾ ਮੰਨ ਕੇ ਸਜੇ ਹੱਥ ਦੇ ਸਫ਼ੇ 'ਤੇ ਹਨ। ਚੌਥਾ, ਜੋ ਗੁਰਬਾਣੀ ਦੇ ਸ਼ਬਦ ਸਲੋਕ ਆਏ ਹਨ ਉਹ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੋਧ ਕੇ ਪਾਠ ਲਿਖੇ ਹਨ, ਕਿਉਂਕਿ ਗੁਰਬਾਣੀ ਦੀ ਸ਼ੁੱਧੀ ਦੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਉਸ ਨਾਲੋਂ ਅਸ਼ੁੱਧ ਪਾਠ ਛਪਣੇ ਸੁਖਦਾਈ ਨਹੀਂ। ਪੰਜਵਾਂ, ਜੋ ਬਾਣੀ ਗੁਰੂ ਜੀ ਦੀਆਂ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਚੜ੍ਹੀਆਂ ਅਤੇ ਜਨਮ ਸਾਖੀਆਂ ਵਾਲਿਆਂ ਬਾਹਰ ਦੀਆਂ ਕੀਤੀਆਂ ਜਿਨ੍ਹਾਂ ਵਿੱਚ ਨਾਂ ਗੁਰੂ ਜੀ ਦਾ ਆਇਆ ਹੈ ਲਿਖ ਦਿੱਤੀਆਂ ਹਨ, ਉਹਨਾਂ ਦਾ ਨਮੂਨਾ ਅਸਾਂ ਅੰਤਕਾਂ ਵਿੱਚ ਦਿੱਤਾ ਹੈ, ਪੋਥੀ ਵਿੱਚ ਨਹੀਂ ਰੱਖਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਔਰ ਬੀੜ ਵਿੱਚ ਨਹੀਂ ਚਾੜੀਆਂ। ਪ੍ਰਾਣ ਸੰਗਲੀ ਆਪ ਨੇ ਸੰਗਲਾ ਦੀਪ ਤੋਂ ਮੰਗਵਾਈ ਅਤੇ ਫਿਰ ਨਹੀਂ ਤਸਲੀਮ ਕੀਤੀ। ਕਈ ਇੱਕ ਸਾਧੂਆਂ ਫਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਦੇ ਕਈ ਕਾਰਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ। ਜੁਗਾਵਲੀ ਦੇ ਅੰਤਪੁਰ ਔਰ ਵਾਹਿਗੁਰੂ ਕੀ ਮਿਹਨਤ ਤੋਂ ਪਹਿਲਾਂ ਇੱਥੇ ਸਤਰ ਇਸ ਜਨਮ ਸਾਖੀ ਵਿੱਚ ਆਉਂਦੀ ਹੈ। 40 ਜੁਕੀ ਮਿਰਜ਼ਾਦਾ ਸੰਤ ਲਿਖੀ, ਜਿਸ ਦਾ ਸਪਸ਼ਟ ਅਰਥ ਹੈ ਕਿ ਇਹ 40 ਯੁੱਗ ਦੀ ਮਰਿਆਦਾ ਜੋ ਜੁਗਾਵਲੀ ਵਿੱਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਈ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜ੍ਹੀ ਅਤੇ ਸਾਖੀਆਂ ਵਿੱਚ ਜਾਂ ਹੋਰ ਥੈਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਹੈ ਜਾਂ ਹੋਰ ਥੈ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕਿਰਤ ਨਿਰਣੇ ਕਰਕੇ ਨਹੀਂ ਚਾੜੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ 40-50 ਵਰ੍ਹੇ ਮਗਰੋਂ ਆਇਆ। ਉਸ ਵੇਲੇ ਸਾਰੀ ਸਿੱਖੀ, ਸਾਰੇ ਪੁਰਾਣੇ ਸਿੱਖ ਅਤੇ ਸਾਰੀਆਂ ਲਿਖਤਾਂ ਉਹਨਾਂ ਦੇ ਹਾਜ਼ਰ ਸਨ ਅਤੇ ਤਾਜ਼ੀ ਪੜਤਾਲ ਹਰ ਗੱਲ ਦੀ ਕਰ ਲੈਣੀ ਉਹਨਾਂ ਦੀ ਸਰਬਕਤਾ ਤੋਂ ਛੁੱਟ ਵੀ ਔਖੀ ਗੱਲ ਨਹੀਂ ਸੀ, ਪਰ ਕਿਰਤ ਬਾਣੀ ਉਹਨਾਂ ਨੇ ਛੱਡੀ ਜੋ ਉਹ ਗੁਰੂ ਕ੍ਰਿਤ ਨਹੀਂ ਹੈ। ਇੱਥੋਂ ਤਾਈਂ ਕਿ ਭਾਈ ਬੰਨੋ ਨੇ ਜੋ ਕੁਝ ਦੂਸਰੀ ਬੀੜ ਵਿੱਚ ਚਾੜ ਦਿੱਤਾ ਉਸ ਪਰ ਵੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ। ਸੋ ਪਰ ਕਿਰਤ ਲਮੇਰੀਆਂ ਬਾਣੀਆਂ ਦੇ ਨਮੂਨੇ ਅਖੀਰ ਅੰਤਕਾ ਵਿੱਚ ਦਿੱਤੇ ਹਨ ਅਤੇ ਛੋਟੇ ਸਲੋਕ ਆਦਿਕ ਵਿੱਚ ਹੀ ਰਹਿਣ ਦਿੱਤੇ ਹਨ, ਪਰ ਹੇਠਾਂ ਟੂਕਾਂ ਵਿੱਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ ਗੱਲ ਦੇ ਸਮਝਣ ਵਿੱਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ ਹਨ ਜੋ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ। ਛੇਵਾਂ, ਹਰ ਸਾਖੀ ਉੱਤੇ ਅਸਾਂ ਨੰਬਰ 1, 2, 3, 4 ਆਦਿ ਦਿੱਤੇ ਹਨ, ਅਸਲ ਪੋਥੀ ਵਿੱਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ। ਸੱਤਵਾਂ, ਉਦਾਸੀ ਪਹਿਲੀ ਦੂਸਰੀ ਆਦਿਕ ਜੋ ਮੋਟੇ ਸਿਰਨਾਵੇਂ ਦਿੱਤੇ ਹਨ ਉਹ ਵੀ ਅਸਾਂ ਲਿਖੇ ਹਨ, ਪੋਥੀ ਵਿੱਚ ਸਿਰਨਾਵੇਂ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ। ਉਂਝ ਤ੍ਰਿਤੀਆ ਉਦਾਸੀ ਉੱਤਰਾਖੰਡ ਕੀ ਇਸ ਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿੱਚ ਅਸਲੀ ਨੁਸਖੇ ਵਿੱਚ ਹੈ। ਅੰਮ੍ਰਿਤਸਰ, 9 ਅਗਸਤ 1926। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।